ਵਾਰ 29 ਪੌੜੀ 4 ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰਦਿਆਂ ਹੋਇਆਂ ਸਿੱਖ ਦੀ ਕਰਨੀ ਅਤੇ ਗੁਰੂ ਕੀ ਸਾਧ ਸੰਗਤ ਦਾ ਵਰਣਨ ਕਰਦਿਆਂ ਹੋਇਆਂ ਬੜੇ ਪਿਆਰੇ ਬਚਨ ਉਚਾਰਨ ਕਰ ਰਹੇ ਹਨ। ਪੌਣ ਪਾਣੀ ਬਹਿ ਸੰਤਰੋ ਰਾਜਗੁਣ ਤਾਮ ਗੁਣ ਸਤ ਗੁਣ ਜਿੱਤਾ ਮਨ ਬਚ ਕਰਮ ਸੰਕਲਪ ਕਰ ਇੱਕ ਮਨ ਹੋਏ ਵਿਗੋਏ ਦੁਚਿੱਤਾ ਲੋਕ ਵੇਦ ਗੁਰ ਗਿਆਨ ਲਿਵ ਅੰਦਰ ਇੱਕ ਬਾਹਰ ਬਹੁ ਪਿਤਾ ਮਾਤ ਲੋਕ ਪਾਤਾਲ ਜਿਣ ਸੁਰਗ ਲੋਕ ਵਿੱਚ ਹੋਏ ਅਥਿਤਾ ਮਿੱਠਾ ਬੋਲਣ ਨਿਮ ਚੱਲਣ ਹੱਥੋਂ ਦੇ ਕਰ ਪਤਤ ਪਵਿੱਤਾ ਗੁਰਮੁਖ ਸੁਖ ਫਲ ਪਾਇਆ ਅਤੁੱਲ ਅਡੋਲ ਅਮੋਲ ਅਮਿੱਤਾ ਸਾਧ ਸੰਗਤ ਮਿਲ ਪੀੜ ਨਪਿੱਤਾ ਸਾਧ ਸੰਗਤ ਮਿਲ ਪੀੜ ਨਪਿੱਤਾ। ਕਹਿਣ ਲੱਗੇ ਪੌਣ ਪਾਣੀ ਬੈ ਸੰਤਰੋ ਰਾਜਗੁਣ ਤਾਮ ਗੁਣ ਸਤ ਗੁਣ ਜਿੱਤਾ। ਗੁਰਸਿੱਖਾਂ ਦਾ ਜੀਵਨ ਗੁਰੂ ਪਿਆਰਿਆਂ ਦਾ ਪਾਵਨ ਭਾਵ ਹਵਾ ਹਵਾ ਜਲ ਅਗਨੀ ਜੋ ਕਿ ਰਜੋਗੁਣ ਤਮੋਗੁਣ ਸਤੋਗੁਣ ਇਹਨਾਂ ਗੁਣਾਂ ਦੇ ਰੂਪ ਗੁਰਸਿੱਖ ਪਿਆਰਿਆਂ ਨੇ ਜਿੱਤ ਲਏ ਆ। ਰਜਗੁਣ ਤਮ ਗੁਣ ਸਤਗੁਣ ਇਹਨਾਂ ਦੀ ਪਿਛਲੀ ਪੌੜੀ ਵਿੱਚ ਦਾਸ ਨੇ ਬਹੁਤ ਵਿਸਥਾਰ ਸਹਿਤ ਵਿਆਖਿਆ ਕਰਨ ਦਾ ਯਤਨ ਕੀਤਾ ਸੀ। ਕਹਿਣ ਲੱਗੇ ਇਹਨਾਂ ਤਿੰਨਾਂ ਤੋਂ ਗੁਰੂ ਦੇ ਸਿੱਖ ਜਿਹੜੇ ਉਹ ਉੱਚੇ ਉੱਠ ਖਲੋਤੇ ਹਵਾ ਜਲ ਅਗਨੀ ਇਹਨਾਂ ਦੇ ਜਿਹੜੇ ਇਹ ਗੁਣ ਹਨ ਰਜੋਗੁਣ ਤਮੋਗੁਣ ਸਤੋਗੁਣ ਇਹਨਾਂ ਸਾਰਿਆਂ ਨੂੰ ਗੁਰਸਿੱਖਾਂ ਨੇ ਜਿੱਤ ਲਿਆ ਹੈ ਭਾਵ ਇਹਨਾਂ ਤੋਂ ਅਗਾਂਹ ਨਿਕਲ ਗਏ ਹਨ ਗੁਰਸਿੱਖ। ਮਨ ਬਚ ਕਰਮ ਸੰਕਲਪ ਕਰ ਇੱਕ ਮਨ ਹੋਏ ਵਗੋਏ ਦੁਚਿੱਤਾ ਮਨ ਬਚਨ ਤੇ ਸਰੀਰ ਨੂੰ ਸੰਕਲਪ ਕਰਕੇ ਜਿਹੜੇ ਗੁਰਸਿੱਖ ਪਿਆਰੇ ਆ ਇੱਕ ਮਨ ਹੋ ਗਏ ਆ। ਸਾਡੇ ਅੰਦਰ ਮਨ ਹੈ ਮਨ ਦੁਆਰਾ ਵੀ ਨਾਮ ਜਪਣ ਲਈ ਪ੍ਰੇਰਨਾ ਦਿੱਤੀ ਹੈ ਬਚਨਾਂ ਦੁਆਰਾ ਵੀ ਜਪਣਾ ਤੇ ਕਰਮਾਂ ਦੁਆਰਾ ਵੀ ਜਪਣਾ। ਮਨ ਬਚ ਕਰਮ ਜੇ ਤੁਧ ਅਰਾਧੇ ਸੇ ਸਭੇ ਫਲ ਪਾਏ ਔਰ ਨਾਲ ਆਖਿਆ ਇਸ ਤਰ੍ਹਾਂ ਜਿਹੜੇ ਗੁਰਸਿੱਖ ਇੱਕ ਮਨ ਹੋਏ ਸਾਧ ਸੰਗਤ ਮਨ ਕਰਕੇ ਬਚਨਾਂ ਕਰਕੇ ਸਰੀਰ ਕਰਕੇ ਸੰਕਲਪ ਕਰਕੇ ਇੱਕ ਮਨ ਚਿੱਤ ਇਕਾਗਰ ਹੋ ਕੇ ਜਿਹੜੇ ਗੁਰੂ ਦੇ ਗੁਰਸਿੱਖ ਪਿਆਰੇ ਹਨ ਇਸ ਤਰ੍ਹਾਂ ਉਹਨਾਂ ਨੇ ਆਪਣਾ ਜੀਵਨ ਬਣਾ ਕੇ ਬਾਕੀ ਸੰਸਾਰ ਦੀਆਂ ਸਾਰੀਆਂ ਚਿੰਤਾ ਛੱਡ ਦਿੱਤੀਆਂ। ਉਹ ਕਹਿੰਦੇ ਅਸੀਂ ਮਨ ਕਰਕੇ ਵੀ ਜਪਣਾ ਬਚਨਾ ਕਰਕੇ ਵੀ ਜਪਣਾ ਸਰੀਰ ਕਰਕੇ ਵੀ ਜਪਣਾ ਅਤੇ ਜੋ ਸਾਡੇ ਅੰਦਰ ਸੰਕਲਪ ਉੱਠੇ ਉਹ ਵੀ ਪਰਮਾਤਮਾ ਦੀ ਬੰਦਗੀ ਭਗਤੀ ਦਾ ਹੀ ਉੱਠੇ ਤੇ ਜਦੋਂ ਐਸਾ ਜੀਵਨ ਬਣ ਗਿਆ ਇੱਕ ਮਨ ਚਿੱਤ ਹੋ ਗਏ ਬਾਕੀ ਸੰਸਾਰ ਦੀਆਂ ਸਾਰੀਆਂ ਚਿੰਤਾ ਦੂਰ ਹੋ ਗਈ ਸਾਰੀ ਭਟਕਣਾ ਮੁੱਕ ਗਈ। ਇਹ ਮਨ ਲੇ ਜੋ ਉਹਨ ਮਨ ਰਹਿ ਤੋ ਤੀਨ ਲੋਕ ਕੀ ਬਾਤੇ ਕਹਿ ਭਾਵ ਇਹ ਸਭ ਕਾਸੇ ਤੋਂ ਨਿਰਲੇਪ ਉੱਪਰ ਉੱਠ ਖਲੋਤਾ ਮਨ ਹਿਰਦਾ ਉਹਨਾਂ ਦਾ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਗਿਆ। ਉਹ ਮਨ ਕਰਕੇ ਵੀ ਪ੍ਰਭੂ ਦੀ ਬਾਤ ਬਚਨਾ ਕਰਕੇ ਵੀ ਪ੍ਰਭੂ ਦੀ ਬਾਤ ਕਰਮਾਂ ਕਰਕੇ ਵੀ ਪ੍ਰਭੂ ਦੀ ਬਾਤ ਔਰ ਬੜੀ ਕਮਾਲ ਦੀ ਗੱਲ ਆ ਵੀ ਉਹਨਾਂ ਦੇ ਅੰਦਰੋਂ ਜੇ ਕੋਈ ਗੁਰਸਿੱਖਾਂ ਦੇ ਸੰਕਲਪ ਵੀ ਉੱਠਦਾ ਨਾ ਪਰਮਾਤਮਾ ਦੀ ਬੰਦਗੀ ਦਾ ਹੀ ਉੱਠਦਾ ਕੋਈ ਵਿਸ਼ੇ ਵਿਕਾਰ ਬੁਰਿਆਈ ਚਿੰਤਾ ਦੇ ਸੰਕਲਪ ਭਾਵ ਫੁਰਨੇ ਵੀ ਨਹੀਂ ਉੱਠਦੇ ਉਹਨਾਂ ਦੇ ਅੰਦਰ ਐ ਪ੍ਰਭੂ ਚਰਨਾਂ ਵਿੱਚ ਜੁੜੇ ਰਹਿੰਦੇ ਨੇ। ਲੋਕ ਵੇਦ ਗੁਰ ਗਿਆਨ ਲਿਵ ਅੰਦਰ ਇੱਕ ਬਾਹਰ ਬਹੁ ਪਿਤਾ ਗੁਰੂ ਦੇ ਦਿੱਤੇ ਗਿਆਨ ਵਿੱਚ ਹੀ ਉਹਨਾਂ ਦੀ ਲਿਵ ਲੱਗੀ ਰਹਿੰਦੀ ਹੈ। ਉਹਨਾਂ ਵਾਸਤੇ ਗੁਰਸਿੱਖ ਪਿਆਰਿਆਂ ਲਈ ਜਿਹੜੇ ਆ ਵੇਦ ਸ਼ਾਸਤਰ ਆਦਿਕ ਹਨ ਉਹਨਾਂ ਲੋਕਾਂ ਨੂੰ ਇਹਨਾਂ ਵੇਦਾਂ ਸ਼ਾਸਤਰਾਂ ਆਦਿਕਾਂ ਦੀ ਲੋੜ ਨਹੀਂ। ਉਹ ਅੰਦਰੋਂ ਮਨ ਕਰਕੇ ਇੱਕ ਰੂਪ ਔਰ ਬਾਹਰੋਂ ਭਾਵੇਂ ਬਹੁ ਪ੍ਰਕਾਰ ਦੇ ਦਿਸਦੇ ਆ ਪਰ ਸਾਧ ਸੰਗਤ ਚੇਤੇ 'ਚ ਰੱਖਿਓ ਜੁੜੇ ਪਰਮੇਸ਼ਰ ਦੇ ਚਰਨਾਂ ਨਾਲ ਜਿਹੜੇ ਗੁਰੂ ਦੇ ਪਿਆਰੇ ਨਾ। ਬਾਹਰ ਦਾ ਲਫ਼ਜ਼ ਜਿਹੜਾ ਆਇਆ ਨਾ ਵੀ ਬਾਹਰੋਂ ਬਹੁ ਰੂਪ ਬਹੁ ਪ੍ਰਕਾਰ ਦੇ ਦਿਸਦੇ ਆ ਕਿ ਧੀਆਂ ਪੁੱਤ ਵੀ ਪਾਲਦੇ ਆ ਕੰਮ ਕਾਰ ਵੀ ਕਰਦੇ ਆ ਪਤਨੀ ਨਹੀਂ ਆ ਉਹਨਾਂ ਦੀ ਉਹ ਸੰਸਾਰ ਦੇ ਵਿੱਚ ਰਿਸ਼ਤੇਦਾਰ ਸੰਬੰਧੀਆਂ ਨਾਲ ਵੀ ਵਰਤਦੇ ਆ ਵੀ ਐਸੇ ਸਾਧੂ ਜਨ ਨੇ ਐਸੇ ਬੰਦਗੀ ਵਾਲੇ ਨੇ। ਹਾਂ ਕਹਿਣ ਲੱਗੇ ਕਿਉਂਕਿ ਅੰਦਰੋਂ ਸੁਰਤ ਬਿਰਤੀ ਕਰਕੇ ਉਹ ਪਰਮੇਸ਼ੁਰ ਦੇ ਚਰਨਾਂ ਵਿੱਚ ਹੀ ਜੁੜੇ ਰਹਿੰਦੇ ਨੇ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ। ਜਿਵੇਂ ਕਮਲ ਦਾ ਫੁੱਲ ਪਾਣੀ 'ਚ ਰਹਿ ਕੇ ਵੀ ਪਾਣੀ ਤੋਂ ਨਿਰਲੇਪ ਰਹਿੰਦਾ, ਇਸੇ ਤਰ੍ਹਾਂ ਜਿਹੜੇ ਗੁਰਮੁਖ ਜਨ ਹਨ ਉਹ ਤੁਹਾਨੂੰ ਵੇਖਣ ਵਿੱਚ ਲੱਗਦੇ ਵੀ ਦੁਨੀਆਂ ਦੇ ਕੰਮ ਕਾਰ ਆਰ ਪਾਰ ਧੰਦੇ ਵੀ ਕਰਦੇ ਆ, ਪਰਿਵਾਰ ਰਿਸ਼ਤੇਦਾਰਾਂ ਵਿੱਚ ਵੀ ਸਾਰੇ ਵਰਤੋਂ ਵਿਹਾਰ ਨੇ, ਪਰ ਸੁਰਤ ਬਿਰਤੀ ਕਰਕੇ ਪਰਮੇਸ਼ੁਰ ਦੇ ਚਰਨਾਂ ਵਿੱਚ ਜੁੜੇ ਰਹਿੰਦੇ ਨੇ। ਕਿਰਤ ਬਿਰਤ ਵੀ ਕਰਦੇ ਨੇ, ਬੱਚੇ ਪਰਿਵਾਰ ਗ੍ਰਸਥ ਜੀਵਨ ਵਿੱਚ ਵੀ ਰਹਿੰਦੇ ਨੇ, ਪਰ ਸੁਰਤ ਬਿਰਤੀ ਕਰਕੇ ਪ੍ਰਭੂ ਚਰਨਾਂ 'ਚ। ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ 'ਤੇ ਆਇਓ, ਇਹ ਗੁਰਸਿੱਖ ਪਿਆਰਿਆਂ ਦਾ ਜੀਵਨ ਬਣ ਜਾਂਦਾ ਹੈ। ਮਾਤ ਲੋਕ ਪਾਤਾਲ ਜਿਣ, ਸੁਰਗ ਲੋਕ ਵਿੱਚ ਹੋਏ ਅਥਿੱਤਾ। ਇਸ ਲੋਕ ਹਰ ਪਾਤਾਲ ਦੇ ਪਦਾਰਥਾਂ ਨੂੰ ਵੀ ਜਿੱਤ ਲੈਂਦੇ ਆ ਜਿਹੜੇ ਗੁਰਮੁਖ ਆ। ਸਵਰਗ ਦੇ ਪਦਾਰਥਾਂ ਨੂੰ ਵੀ ਚਾਰ ਦਿਨਾਂ ਦੇ ਪ੍ਰਾਹੁਣੇ ਹੀ ਜਾਣਦੇ ਆ। ਉਹ ਕਹਿੰਦੇ ਇਹਨਾਂ ਪਦਾਰਥਾਂ ਵਿੱਚ ਨਹੀਂ ਸਾਡੀ ਬਿਰਤੀ ਖੁੱਭਦੀ। ਭਾਵ ਕੀ ਮਾਤ ਲੋਕ, ਕੀ ਪਾਤਾਲ ਲੋਕ ਤੇ ਕੀ ਆਕਾਸ਼ ਲੋਕ, ਇਹਦੇ ਵਿੱਚ ਜਿੰਨੇ ਵੀ ਸੰਸਾਰ 'ਚ ਪਦਾਰਥ ਆ, ਜਿੰਨੇ ਵੀ ਸੰਸਾਰ ਦੇ ਵਿੱਚ ਆ ਸੁੱਖ ਨੇ ਤੇ ਜਿੰਨੀ ਵੀ ਐਸ਼ੋ ਇਸ਼ਰਤ ਆ, ਗੁਰਮੁਖ ਜਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਚਾਰ ਦਿਨਾਂ ਦੇ ਪ੍ਰਾਹੁਣੇ ਹੀ ਜਾਣਦੇ ਆ। ਉਹ ਕਹਿੰਦੇ ਵੀ ਇਹ ਵੀ ਬਿਨ ਸਜਾਣ ਵਾਲੀਆਂ, ਅਸੀਂ ਵੀ ਬਿਨ ਸਜਾਣ ਵਾਲੇ, ਤੇ ਫਿਰ ਬਿਨ ਸਜਾਣ ਵਾਲੀਆਂ ਚੀਜ਼ਾਂ ਨਾਲ ਪਿਆਰ ਕਾਹਨੂੰ ਪਾਈਏ, ਉਹਦੇ ਨਾਲ ਪਿਆਰ ਪਾਈਏ ਜਿਹੜਾ ਸਦਾ ਥਿਰ ਰਹਿਣ ਵਾਲਾ ਅਬਨਾਸੀ ਆ। ਇਸ ਲਈ ਉਹ ਅਬਨਾਸੀ ਪ੍ਰਭੂ ਦੇ ਅਬਨਾਸੀ ਨਾਮ ਵਿੱਚ ਜੁੜ ਜਾਂਦੇ ਆ, ਅਬਨਾਸੀ ਗੁਰੂ ਦੀ ਅਬਨਾਸੀ ਸਿੱਖੀ ਨੂੰ ਕਮਾਉਣ ਲੱਗ ਪੈਂਦੇ ਆ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਤਾਂ ਤੇ ਫਿਰ ਜਿਵੇਂ ਪਰਮਾਤਮਾ ਦੀ ਪੂਜਾ ਗੁਰੂ ਦੀ ਪੂਜਾ, ਇੱਦਾਂ ਗੁਰਸਿੱਖਾਂ ਦਾ ਵੀ ਫਿਰ ਲੋਕ ਪਰਲੋਕ ਵਿੱਚ ਸਤਿਕਾਰ ਹੁੰਦਾ ਹੈ, ਵਡਿਆਈ ਮਿਲਦੀ ਹੈ ਉਹਨਾਂ ਨੂੰ। ਹੋਰ ਕੀ ਜੀਵਨ ਹੈ ਉਹਨਾਂ ਦਾ? ਮਿੱਠਾ ਬੋਲਣ ਨੇਮ ਚੱਲਣ, ਹੱਥੋਂ ਦੇ ਕਰ ਪਤਤ ਪਵਿੱਤਾ। ਮਿੱਠਾ ਬੋਲਦੇ ਨੇ, ਨਿਮ ਕੇ ਚੱਲਦੇ ਨੇ, ਹੱਥੋਂ ਕਿਸੇ ਨੂੰ ਦੇ ਕੇ ਕਿਸੇ ਦੀ ਮਦਦ ਕਰਦੇ ਨੇ ਤੇ ਪਾਪਾਂ ਤੋਂ ਪਵਿੱਤਰ ਹੋ ਜਾਂਦੇ ਹਨ। ਭਾਵ ਕੋਈ ਵਿਕਾਰ, ਕੋਈ ਪਾਪ, ਕੋਈ ਬੁਰਿਆਈ ਫਿਰ ਉਹਨਾਂ ਦੇ ਨੇੜੇ ਨਹੀਂ ਆਉਂਦੀ। ਐਸੇ ਗੁਰਸਿੱਖਾਂ ਨੇ ਗੁਰਮੁਖ ਸੁੱਖ ਫਲ ਪਾਇਆ, ਅਤੁੱਲ ਅਡੋਲ ਅਮੋਲ ਅਮਿਤਾ। ਗੁਰਮੁਖ ਜਨਾਂ ਨੇ ਆਤਮਿਕ ਫਲ, ਸੁੱਖ ਫਲ ਦਾ ਮਤਲਬ ਹੈ ਆਤਮਿਕ ਫਲ, ਸਹਿਜ ਅਵਸਥਾ ਵਾਲਾ ਫਲ ਉਹਨਾਂ ਨੇ ਪ੍ਰਾਪਤ ਕੀਤਾ। ਤੇ ਉਹ ਜਿਹੜਾ ਆਤਮਿਕ ਫਲ ਹੈ, ਆਤਮਿਕ ਆਨੰਦ ਹੈ, ਉਹ ਕਿਹੋ ਜਿਹਾ ਹੈ ਬਈ? ਅਤੁੱਲ ਅਡੋਲ ਅਮੋਲ ਅਮਿਤਾ। ਉਹ ਅਤੁੱਲਿਆ, ਤੋਲਿਆ ਨਹੀਂ ਜਾ ਸਕਦਾ। ਉਹ ਅਵਸਥਾ ਐਸੀ ਹੈ, ਅਡੋਲ ਹੈ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲਈ ਨਹੀਂ ਹਰ ਮੇਰੇ। ਅਡੋਲ ਅਵਸਥਾ ਹੈ, ਅਮੋਲ ਉਹਦਾ ਮੁੱਲ ਨਹੀਂ ਪੈ ਸਕਦਾ। ਅਮਿਤਾ ਸਾਧ ਸੰਗਤ, ਉਹਦੀ ਮਿੱਤ ਨਹੀਂ ਕੋਈ ਪਾ ਸਕਦਾ, ਕੀਮਤ ਨਹੀਂ ਕੋਈ ਦੱਸ ਸਕਦਾ। ਉਹ ਕਿੱਡੀ ਉੱਚੀ ਅਵਸਥਾ ਹੈ ਉਹਨਾਂ ਗੁਰਮੁਖ ਜਨਾਂ ਦੀ ਜੋ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਸ਼ੁਭ ਗੁਣਾਂ ਦੁਆਰਾ ਉਹਨਾਂ ਨੂੰ ਪ੍ਰਾਪਤ ਹੋਈ ਹੈ। ਸਾਧ ਸੰਗਤ ਮਿਲ ਪੀੜਨ ਪਿਤਾ। ਸਾਧ ਸੰਗਤ ਵਿੱਚ ਮਿਲ ਕੇ ਗੁਰਮੁਖ ਜਨਾਂ ਨੇ ਕੀ ਕੀਤਾ? ਆਪਣੇ ਮਨ ਨੂੰ ਪੀੜ ਕੇ ਰਾਗ ਦਵੈਖ ਦਾ ਪਿੱਤਾ ਹੀ ਕੱਢ ਦਿੰਦੇ ਅੰਦਰ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬੜੀਆਂ ਪਿਆਰੀਆਂ ਬਾਤਾਂ ਭਾਈ ਗੁਰਦਾਸ ਜੀ ਨੇ ਦੱਸੀ। ਸਾਡੇ ਅੰਦਰ ਇੱਕ ਅੰਗ ਹੁੰਦਾ ਹੈ ਪਿੱਤਾ ਜਿਹੜਾ, ਕਹਿੰਦੇ ਸਾਧ ਸੰਗਤ 'ਚ ਜਦੋਂ ਲਿਆਉਂਦੇ ਨਾ ਆਪਣੇ ਮਨ ਨੂੰ ਗੁਰਸਿੱਖ, ਇੱਥੇ ਲਿਆ ਕੇ ਇਹਨੂੰ ਨਾ ਪਰਮੇਸ਼ੁਰ ਦੇ ਨਾਮ ਸਿਮਰਨ 'ਚ ਜੋੜਦੇ, ਬੰਦਗੀ 'ਚ ਜੋੜਦੇ ਆ ਮਨ ਨੂੰ, ਐਸਾ ਨਾਮ ਸਿਮਰਨ ਵਿੱਚ ਇਹਨੂੰ ਪੀੜਦੇ ਆ। ਕਹਿੰਦੇ ਰਾਗ ਦਵੈਤ ਅਤੇ ਵਿਸ਼ਿਆਂ ਵਿਕਾਰਾਂ ਦਾ ਇਹ ਪਿੱਤਾ ਹੀ ਕੱਢ ਦਿੰਦੇ ਇਹਦੇ ਅੰਦਰੋਂ। ਕੱਢਣ ਦਾ ਮਤਲਬ, ਪਿੱਤਾ ਹੀ ਕੱਢ ਦੇਣਾ ਮਤਲਬ, ਇਹਦੇ ਅੰਦਰੋਂ ਸੋਚ ਹੀ ਖਤਮ ਕਰ ਦਿੱਤੀ, ਕਾਮ ਦੀ, ਕ੍ਰੋਧ ਦੀ, ਮੋਹ ਦੀ, ਲੋਭ ਦੀ, ਹੰਕਾਰ ਦੀ। ਭਾਵ ਸੰਕਲਪ ਹੀ ਨਹੀਂ ਫੁਰਦਾ, ਫੁਰਨਾ ਹੀ ਨਹੀਂ ਉੱਠਦਾ ਅੰਦਰੋਂ। ਕਿਸੇ ਨਾਲ ਈਰਖਾ ਕਰੇ, ਦਵੈਸ਼ ਰੱਖੇ, ਨਿੰਦਿਆ ਕਰੇ ਕਿਸੇ ਦੀ, ਪਰਾਇਆ ਤਨ ਪਰਾਇਆ ਧਨ ਬੁਰੀ ਨੀਅਤ ਨਾਲ ਤੱਕੇ, ਫੁਰਨਾ ਹੀ ਨਹੀਂ ਉੱਠਦਾ। ਐਸਾ ਪੀੜਿਆ ਗੁਰੂ ਦੇ ਸ਼ਬਦ ਦੇ ਵੇਲਣੇ 'ਚ ਲਿਆ ਕੇ ਨਾ ਸਿੱਖਾਂ ਨੇ ਮਨ ਨੂੰ ਐਂ ਟਕਾ 'ਚ ਆਨੰਦਿਤ ਹੋ ਜਾਂਦਾ ਹੈ, ਫਿਰ ਨਿਰਹੰਕਾਰ ਹੋ ਕੇ ਐਂ ਸ਼ੁੱਧਤਾ ਵਾਲੇ ਪਾਸੇ ਮਨ ਨੂੰ ਲੈ ਆਉਂਦੇ। ਪਰ ਇਹ ਸਾਰੇ ਦਾ ਸਾਰਾ ਕੁਝ ਹੁੰਦਾ ਹੈ ਗੁਰੂ ਦੀ ਸ਼ਰਨ ਵਿੱਚ, ਗੁਰ ਸ਼ਬਦ ਦੀ ਕਮਾਈ ਕਰਕੇ ਸਾਧ ਸੰਗਤ ਵਿੱਚ ਮਿਲ ਬੈਠ, ਐਸਾ ਜੀਵਨ ਗੁਰਸਿੱਖਾਂ ਦਾ ਬਣ ਜਾਂਦਾ, ਭੈੜੇ ਫੁਰਨੇ ਵੀ ਉੱਠਣੋਂ ਹਟ ਜਾਂਦੇ ਨੇ, ਗੁਰੂ ਚਰਨਾਂ ਵਿੱਚ ਲੀਨ ਹੋ ਜਾਂਦੇ ਹਨ ਗੁਰੂ ਦੇ ਪਿਆਰੇ। ਵਾਰ 29 ਪੌੜੀ 5 ਵਿੱਚ ਗੁਰਸਿੱਖ ਸਾਧ ਸੰਗਤ ਗੁਰੂ ਪਿਆਰਿਆਂ ਦੀ ਪਾਵਨ ਪਵਿੱਤਰ ਉਪਮਾ ਚ ਬਚਨ ਫਰਮਾਨ ਕੀਤੇ। ਚਾਰ ਪਦਾਰਥ ਹੱਥ ਜੋੜ, ਹੁਕਮੀ ਬੰਦੇ ਰਹਿਣ ਖੜੋਤੇ, ਚਾਰੇ ਚੱਕ ਨਿਵਾਇਆ, ਪੈਰੀ ਪੈ ਇੱਕ ਸੂਤ ਪਰੋਤੇ, ਵੇਦ ਨ ਪਾਏ ਨ ਭੇਦ ਕਿਹੋ, ਪੜ ਪੜ ਪੰਡਤ ਸੁਣ ਸੁਣ ਸਰੋਤੇ, ਚੌਂ ਜੋਗੇ ਅੰਦਰ ਜਾਗਦੀ, ਓਤ ਪੋਤ ਮਿਲ ਜਗਮਗ ਜੋਤੇ, ਚਾਰ ਵਰਨ ਇੱਕ ਵਰਨ ਹੋਏ, ਗੁਰਸਿੱਖ ਵੜੀਅਨ ਗੁਰਮੁਖ ਗੋਤੇ, ਧਰਮਸਾਲ ਵਿੱਚ ਬੀਜ ਦੇ, ਕਰ ਗੁਰਪੁਰਬ ਸੁਵਣ ਜਸੋਤੇ, ਸਾਧ ਸੰਗਤ ਮਿਲ ਦਾਦੇ ਪੋਤੇ, ਸਾਧ ਸੰਗਤ ਮਿਲ ਦਾਦੇ ਪੋਤੇ। ਕਹਿਣ ਲੱਗੇ ਚਾਰ ਪਦਾਰਥ ਹੱਥ ਜੋੜ, ਹੁਕਮੀ ਬੰਦੇ ਰਹਿਣ ਖੜੋਤੇ। ਚਾਰ ਪਦਾਰਥ ਆ ਨਾ ਕਿਹੜੇ, ਧਰਮ ਅਰਥ ਕਾਮ ਤੇ ਮੋਖ। ਕਹਿਣ ਲੱਗੇ ਚਾਰੇ ਦੇ ਚਾਰੇ ਪਦਾਰਥ ਗੁਰਸਿੱਖ ਗੁਰੂ ਪਿਆਰਿਆਂ ਦੇ ਸਾਹਮਣੇ ਹੱਥ ਜੋੜ ਕੇ ਹੁਕਮੀ ਬੰਦੇ ਬਣ ਕੇ ਖਲੋਤੇ ਰਹਿੰਦੇ, ਵੀ ਦੱਸੋ ਜੀ ਸਾਡੇ ਵਾਸਤੇ ਕੀ ਹੁਕਮ। ਚਾਰ ਪਦਾਰਥ ਭਾਵ ਗੁਰਸਿੱਖ ਪਿਆਰਿਆਂ ਦੇ ਗੁਰੂ ਦੀ ਸਾਧ ਸੰਗਤ ਵਿੱਚ ਜਿਹੜੇ ਜੁੜ ਗਏ ਉਹਨਾਂ ਦੇ ਗੁਲਾਮ ਹੋ ਗਏ ਚਾਰੇ ਪਦਾਰਥ। ਐਡੀ ਉੱਚੀ ਅਵਸਥਾ ਹੋ ਜਾਂਦੀ ਗੁਰਮੁਖ ਪਿਆਰਿਆਂ ਦੀ। ਅਗਲੀ ਪੰਕਤੀ ਵਿੱਚ ਫੁਰਮਾਨ ਕਰਦੇ, ਚਾਰੇ ਚੱਕ ਨਿਵਾਇਆ, ਪੈਰੀ ਪੈ ਇੱਕ ਸੂਤ ਪਰੋਤੇ, ਚਾਰੇ ਚੱਕਾਂ ਨੂੰ ਉਹਨਾਂ ਨੇ ਨਵਾ ਲਿਆ। ਵਾਹਿਗੁਰੂ ਜਿਸ ਨੇ ਇੱਕ ਸਤਾ ਦੇ ਸੂਤ ਵਿਖੇ ਸਭ ਨੂੰ ਪਰੋਇਆ, ਉਸ ਪਰਮੇਸ਼ਰ ਦੇ ਪੈਰੀ ਪੈ ਕੇ ਉਸ ਪਰਮੇਸ਼ਰ ਦੇ ਚਰਨਾਂ ਵਿੱਚ ਜੁੜ ਕੇ ਗੁਰਮੁਖ ਜਨਾਂ ਨੇ ਚਾਰੇ ਚੱਕਾਂ ਨੂੰ ਉੱਤਰ ਦੱਖਣ ਪੂਰਬ ਪੱਛਮ ਚਾਰ ਚੁਫੇਰੇ ਹੀ ਉਹਨਾਂ ਦਾ ਸਤਿਕਾਰ ਹੈ। ਵੇਦ ਨ ਪਾਇਨ ਭੇਦ ਕਿਹੋ, ਪੜ ਪੜ ਪੰਡਤ ਸੁਣ ਸੁਣ ਸਰੋਤੇ, ਵੇਦ ਵੀ ਕੁਛ ਭੇਦ ਨਹੀਂ ਪਾ ਸਕੇ, ਪੜ ਪੜ ਕੇ ਪੰਡਤ ਤੇ ਸੁਣ ਸੁਣ ਕੇ ਸਰੋਤੇ ਹਾਰ ਗਏ ਹਨ, ਉਹਨਾਂ ਦਾ ਜੀਵਨ ਦਾ ਭੇਤ ਨਹੀਂ ਪਾਇਆ ਜਾ ਸਕਦਾ ਵੀ ਕਿਤਨਾ ਮਹਾਨ ਜੀਵਨ ਹੈ। ਚਾਹੋ ਜੁਗ ਅੰਦਰ ਜਾਗਦੀ, ਓਤ ਪੋਤ ਮਿਲ ਜਗਮਗ ਜੋਤੇ, ਚੌਂ ਜੁਗਾਂ ਵਿੱਚ ਜਗਮਗ ਜਗਮਗ ਕਰਕੇ ਜੋ ਪਰਮੇਸ਼ਰ ਦੀ ਜੋਤ ਅੰਦਰ ਬਾਹਰ ਜਗ ਰਹੀ ਹੈ, ਉਹਦਾ ਭਾਵੇਂ ਸੰਸਾਰ ਜਗਤ ਵਿੱਚ ਕੋਈ ਭੇਦ ਨਹੀਂ ਪਾ ਸਕਦਾ, ਪਰ ਜਿਹੜੇ ਗੁਰਮੁਖ ਜਾਣੇ ਆ ਪਰਮਾਤਮਾ ਨੂੰ ਵੀ ਆਪਣੇ ਵਸ ਵਿੱਚ ਕਰ ਲੈਂਦੇ ਨੇ। ਚਾਰ ਵਰਨ ਇੱਕ ਵਰਨ ਹੋਏ, ਗੁਰਸਿੱਖ ਵੜੀਅਨ ਗੁਰਮੁਖ ਗੋਤੇ, ਚਾਰ ਵਰਨਾਂ ਦੇ ਇੱਕ ਵਰਨ ਹੋ ਕੇ ਗੁਰਮੁਖ ਸਾਹਮਣੇ ਹੋ ਕੇ ਆਪਣੇ ਗੋਤਰ ਵਿਖੇ ਮਿਲ ਬੈਠਦੇ ਹਨ। ਭਾਵ ਜਾਤ ਅਭਿਮਾਨ ਛੱਡ ਕੇ ਸਾਰਿਆਂ ਦੀ ਇੱਕੋ ਹੀ ਜਾਤ ਕੀ, ਗੁਰੂ ਕੇ ਸਿੱਖ, ਸਾਰਿਆਂ ਦੀ ਇੱਕੋ ਹੀ ਜਾਤ ਗੁਰਸਿੱਖ। ਮੁੱਕ ਗਈਆਂ ਸਾਰੀਆਂ ਜਾਤਾਂ ਗੋਤਾਂ, ਮੁੱਕ ਗਏ ਸਾਰੇ ਵਰਨ ਆਸ਼ਰਮ, ਸਾਰੇ ਇੱਕੋ ਹੋ ਕੇ ਬੈਠਦੇ ਹਨ ਸਤਿਗੁਰੂ ਦੀ ਧਰਮਸ਼ਾਲਾ ਵਿੱਚ ਗੁਰਸਿੱਖ ਪਿਆਰੇ। ਧਰਮਸਾਲ ਵਿੱਚ ਬੀਜ ਦੇ, ਕਰ ਗੁਰਪੁਰਬ ਸੋ ਵਣਜ ਸੋ ਉੱਤੇ, ਧਰਮਸ਼ਾਲਾ ਵਿਖੇ ਗੁਰੂ ਦੇ ਪੁਰਬਾਂ ਨੂੰ ਮਨਾ ਕੇ ਆਪਣਾ ਜੀਵਨ ਸਫਲ ਕਰਦੇ ਨੇ ਤੇ ਸਫਲਾ ਵਣਜ ਵਪਾਰ ਕਰਦੇ ਹਨ। ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਦਿਕ ਸ਼ਬਦ ਚੌਂਕੀਆਂ ਤੇ ਗੁਰੂਆਂ ਦੇ ਗੁਰਪੁਰਬ ਤੇ ਜੋੜ ਮੇਲੇ ਕਰਵਾਉਂਦੇ ਆ ਤੇ ਜੁੜ ਕੇ ਬੈਠਣਾ, ਵਾਹਿਗੁਰੂ ਵਾਹਿਗੁਰੂ ਜਪਣਾ, ਗੁਰਬਾਣੀ ਦਾ ਕੀਰਤਨ ਕਰਨਾ ਤੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਲੀਨਤਾ ਪ੍ਰਾਪਤ ਕਰਨੀ। ਸਾਧ ਸੰਗਤ ਮਿਲ ਦਾਦੇ ਪੋਤੇ, ਕਹਿਣ ਲੱਗੇ ਸਾਧ ਸੰਗਤ ਵਿਖੇ ਦਾਦੇ ਪੋਤਰੇ ਮਿਲਦੇ ਆ। ਦਾਦੇ ਪੋਤੇ ਭਾਵ ਸਾਰੇ ਵੱਡੇ ਵੀ ਤੇ ਸਾਰੇ ਛੋਟੇ ਵੀ ਤੇ ਸਾਰੇ ਵਿਚਕਾਰਲੀ ਉਮਰ ਦੇ ਵੀ, ਮਤਲਬ ਇੱਥੇ ਨਾ ਕੋਈ ਵੱਡਾ ਤੇ ਨਾ ਕੋਈ ਛੋਟਾ, ਸਾਰਿਆਂ ਨੇ ਬਰਾਬਰ ਹੀ ਬੈਠਣਾ ਗੁਰੂ ਕੀ ਸਾਧ ਸੰਗਤ ਵਿੱਚ। ਮਤਲਬ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਇੱਥੇ ਸਾਰਿਆਂ ਦਾ ਇੱਕੋ ਜਿਹਾ ਹੀ ਪਿਆਰ ਆ। ਜਿਹੜੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਕਮਲਾਂ 'ਚ ਜੁੜ ਗਏ ਉਹ ਮਾਲਕ ਦੇ ਦਰ ਤੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਕਬੂਲ ਹੋ ਗਏ। ਭਾਵ ਇੱਥੇ ਕੋਈ ਵੱਡਾ ਨਹੀਂ, ਕੋਈ ਛੋਟਾ ਨਹੀਂ, ਸਾਰੇ ਦੇ ਸਾਰੇ ਬਰਾਬਰ ਆ ਗੁਰੂ ਪਾਤਸ਼ਾਹ ਦੀ ਹਜ਼ੂਰੀ 'ਚ। ਇਸ ਲਈ ਗੁਰਮੁਖ ਜਨ ਵੱਡੇ ਛੋਟੇ ਦੀ ਦਵੈਸ਼ ਈਰਖਾ ਮੁਕਾ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਆਪ ਵੀ ਜੁੜਦੇ ਨੇ ਅਤੇ ਸੰਗਤ ਵਿੱਚ ਬੈਠਿਆਂ ਨੂੰ ਵੀ ਪ੍ਰਭੂ ਚਰਨਾਂ ਵਿੱਚ, ਵਾਹਿਗੁਰੂ ਦੇ ਚਰਨਾਂ ਵਿੱਚ ਜੋੜਨਾ ਕਰਦੇ ਹਨ। ਵਾਰ 29 ਪੌੜੀ 6 ਵਿੱਚ ਪਵਿੱਤਰ ਪਾਵਨ ਬਚਨ ਸਾਧ ਸੰਗਤ ਦੇ ਪ੍ਰਥਾਏ ਉਚਾਰਨ ਕਰ ਰਹੇ ਨੇ। ਕਾਮ ਕ੍ਰੋਧ ਅਹੰਕਾਰ ਸਾਧ ਲੋਭ ਮੋਹ ਦੀ ਜੋਹ ਮਿਟਾਈ, ਸਤ ਸੰਤੋਖ ਦਇਆ ਧਰਮ ਅਰਥ ਸਮਰੱਥ ਸੁਗਰਥ ਸਮਾਈ, ਪੰਜੇ ਤੱਤ ਉਲੰਘਿਆ ਪੰਚ ਸ਼ਬਦ ਵੱਜੀ ਵਧਾਈ, ਪੰਜੇ ਮੁੰਦਰਾ ਵਸ ਕਰ ਪੰਚਾਇਣ ਹੋਏ ਦੇਸ਼ ਦੁਹਾਈ, ਪਰਮੇਸ਼ਰ ਹੈ ਪੰਜ ਮਿਣ ਲੇਖ ਅਲੇਖ ਨਾ ਕੀਮਤ ਪਾਈ, ਪੰਜ ਮਿਲੇ ਪਰ ਪੰਚ ਤਜ ਅਨਹਦ ਸ਼ਬਦ ਸ਼ਬਦ ਲਿਵ ਲਾਈ, ਸਾਧ ਸੰਗਤ ਸੋਹਣ ਗੁਰ ਭਾਈ, ਸਾਧ ਸੰਗਤ ਸੋਹਣ ਗੁਰ ਭਾਈ। ਕਹਿਣ ਲੱਗੇ ਕਾਮ ਕ੍ਰੋਧ ਅਹੰਕਾਰ ਸਾਧ ਲੋਭ ਮੋਹ ਦੀ ਜੋਹ ਮਿਟਾਈ, ਜਿਹੜੇ ਸਾਧ ਸੰਗਤ ਵਿੱਚ ਮਿਲ ਬੈਠੇ ਇਹ ਸਾਧ ਸੰਗਤ ਦੀ ਵਡਿਆਈ ਹੈ ਤੇ ਗੁਰਸਿੱਖਾਂ ਦਾ ਜੀਵਨ ਹੈ। ਕਾਮ ਕ੍ਰੋਧ ਅਤੇ ਹੰਕਾਰ ਨੂੰ ਜਿੱਤ ਕੇ ਤੇ ਲੋਭ ਮੋਹ ਦੀ ਅੰਦਰੋਂ ਤਾੜੀ ਮਿਟਾ ਦਿੱਤੀ, ਭਾਵ ਜੋ ਮਿਟਾਈ ਤੱਕਦੇ ਵੀ ਨਹੀਂ ਲੋਭ ਮੋਹ ਵਾਲੇ ਪਾਸੇ। ਇਸ ਤਰ੍ਹਾਂ ਕੋਈ ਵੀ ਵਿਸ਼ੇ ਵਿਕਾਰ ਸਤ ਸੰਗਤ ਵਿੱਚ ਜਿਹੜੇ ਗੁਰਸਿੱਖ ਪਿਆਰੇ ਆਉਂਦੇ ਆ ਉਹਨਾਂ ਦੇ ਉੱਤੇ ਕੋਈ ਜ਼ੋਰ ਨਹੀਂ ਪਾ ਸਕਦੇ। ਕਹਿਣ ਦਾ ਭਾਵ ਪੰਜਾਂ ਦਾ ਹੀ ਜ਼ਿਕਰ ਕਰ ਦਿੱਤਾ ਭਾਈ ਗੁਰਦਾਸ ਜੀ ਨੇ, ਕਾਮ ਕ੍ਰੋਧ ਹੰਕਾਰ ਲੋਭ ਅਤੇ ਮੋਹ, ਇਸ ਤਰ੍ਹਾਂ ਵਰਣਨ ਕਰਦੇ ਨੇ। ਇਹਨਾਂ ਦੀ ਜੋ ਹੀ ਮਿਟਾਤੀ ਆ, ਭਾਵ ਤੱਕਦੇ ਹੀ ਨੇ ਇਹਨਾਂ ਵਾਲੇ ਪਾਸੇ, ਤਾੜੀ ਮੁੱਕ ਗਈ, ਨਾ ਵਿਕਾਰ ਇਹਨਾਂ ਵਾਲੇ ਪਾਸੇ ਤੱਕਣ ਤੇ ਨਾ ਗੁਰਸਿੱਖ ਗੁਰਮੁਖ ਪਿਆਰੇ ਵਿਕਾਰਾਂ ਵਾਲੇ ਪਾਸੇ ਦੌੜਨ, ਖਹਿੜਾ ਛੁੱਟ ਗਿਆ ਇਹਨਾਂ ਪੰਜਾਂ ਤੋਂ ਗੁਰਸਿੱਖ ਗੁਰਮੁਖ ਪਿਆਰਿਆਂ ਦਾ ਜਿਹੜੇ ਸਾਧ ਸੰਗਤ ਵਿੱਚ ਜੁੜਦੇ ਨੇ। ਫਿਰ ਕਹਿਣ ਲੱਗੇ ਸਤ ਸੰਤੋਖ ਦਇਆ ਧਰਮ ਅਰਥ ਸਮਰੱਥ ਸੁਗਰਥ ਸਮਾਈ, ਸਤ ਸੰਤੋਖ ਦਇਆ ਧਰਮ ਅਤੇ ਅਰਥ ਦੀ ਸ੍ਰੇਸ਼ਟ ਸਮਰੱਥਾ ਸਮਾ ਰਹੀ ਹੈ, ਭਾਵ ਪੰਜੇ ਦੇ ਪੰਜੇ ਗੁਣ ਗੁਰਸਿੱਖਾਂ ਦੇ ਅੰਦਰ ਵਸੇ ਹੋਏ ਹਨ। ਜਿਹੜੇ ਗੁਰਸਿੱਖ ਸਾਧ ਸੰਗਤ ਕਰਦੇ, ਗੁਰੂ ਦੀ ਸ਼ਰਨ ਵਿੱਚ ਮਿਲ ਬੈਠਦੇ ਆ। ਫਿਰ ਫੁਰਮਾਨ ਕੀਤਾ, ਪੰਜੇ ਤੱਤ ਉਲੰਘਿਆ ਪੰਚ ਸ਼ਬਦ ਵੱਜੀ ਵਾਧਾਈ, ਪੰਜੇ ਤੱਤ ਭਾਵ ਧਰਤੀ ਆਕਾਸ਼ ਹਵਾ ਅੱਗ ਪਾਣੀ, ਇਹਨਾਂ ਸਾਰੇ ਦੇ ਸਾਰੇ ਪੰਜਾਂ ਤੱਤਾਂ ਤੋਂ ਅੱਗੇ ਲੰਘ ਗਏ ਹਨ, ਭਾਵ ਇਹਨਾਂ ਪਰ ਕੋਈ ਵੀ ਤੱਤ ਆਪਣਾ ਬਲ ਨਹੀਂ ਪਾ ਸਕਦਾ। ਪੰਜੇ ਸ਼ਬਦਾਂ ਦੀ ਵਧਾਈ ਅੰਦਰ ਵੱਜ ਰਹੀ ਉਹਨਾਂ ਦੇ ਗੁਰਸਿੱਖਾਂ ਦੇ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ। ਪੰਜ ਸ਼ਬਦ, ਇਹਨੂੰ ਪੰਜ ਸ਼ਬਦ ਵੀ ਆਖਿਆ, ਇਹਨਾਂ ਨੂੰ ਪੰਜ ਵਾਜੇ ਵੀ ਆਖਿਆ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਪੰਜ ਤਰ੍ਹਾਂ ਦੇ ਵਾਜੇ ਅਰਥਾਤ ਪੰਜ ਤਰ੍ਹਾਂ ਦੇ ਸ਼ਬਦ, ਭਾਵ ਸਾਧ ਸੰਗਤ ਦੇ ਪੰਜ ਤਰ੍ਹਾਂ ਦੇ ਸਾਜ਼ ਆ ਸੰਸਾਰ ਜਗਤ ਦੇ ਵਿੱਚ। ਵੇਖੋ ਕਿੱਡੀ ਕਮਾਲ ਦੀ ਗੱਲ ਆ, ਦਾਸ ਕਦੇ ਕਦੇ ਬੇਨਤੀ ਕਰਿਆ ਕਰਦਾ ਵੀ ਜਿਹੜਾ ਪਾਵਨ ਬਾਣੀ 'ਚ ਸਤਿਗੁਰੂ ਪਾਤਸ਼ਾਹ ਜੀ ਨੇ ਸਾਧ ਸੰਗਤ ਇੱਕ ਵਾਰੀ ਜ਼ਿਕਰ ਕਰ ਦਿੱਤਾ ਨਾ, ਕੋਈ ਸੰਸਾਰ ਜਗਤ ਵਿੱਚ ਅੱਜ ਤੱਕ ਉਹਨੂੰ ਮਿਟਾ ਨਹੀਂ ਸਕਿਆ। ਇਸੇ ਲਈ ਇਹ ਜਿਹੜੀ ਬਾਣੀ ਹੈ, ਦਾਸ ਬੇਨਤੀ ਕਰਿਆ ਕਰਦਾ ਵੀ ਇਹ ਬਾਣੀ ਜੁਗੋ ਜੁਗ ਅਟਲ ਆ, ਇਸ ਬਾਣੀ ਦੇ ਤੁੱਲ ਸੰਸਾਰ ਜਗਤ ਦੇ ਵਿੱਚ ਕੁਛ ਵੀ ਨਹੀਂ ਹੈ, ਸਭ ਤੋਂ ਮਹਾਨ ਹੈ ਇਹ ਬਾਣੀ। ਦੁਨੀਆਂ ਦੇ ਵਿੱਚ ਹੋਰ ਵੀ ਧਾਰਮਿਕ ਗ੍ਰੰਥ ਨੇ, ਪਰ ਉਹਨਾਂ ਗ੍ਰੰਥਾਂ ਦੇ ਵਿੱਚ ਕਈ ਵਾਰੀ ਸੰਸਾਰ ਜਗਤ ਦੇ ਵਿੱਚ ਤਬਦੀਲੀ ਕੀਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ, ਇਹ ਵੱਖਰੀ ਬਾਤ ਹੈ ਵੀ ਸਾਨੂੰ ਚੰਗੀ ਤਰ੍ਹਾਂ ਵਿਚਾਰ ਨਹੀਂ ਆਉਂਦੀ ਹੈ, ਅਰਥ ਬੋਧ ਬਾਣੀ ਦਾ ਆਉਂਦਾ ਕਿ ਨਹੀਂ, ਪਰ ਸਾਧ ਸੰਗਤ ਕੋਈ ਇਨਸਾਨ ਬਾਣੀ ਦੇ ਉੱਤੇ ਉਂਗਲ ਨਹੀਂ ਉਠਾ ਸਕਦਾ। ਇੱਕੋ ਇੱਕ ਦੁਨੀਆਂ ਦਾ ਧਰਮ ਅਤੇ ਇੱਕੋ ਇੱਕ ਦੁਨੀਆਂ ਦਾ ਧਰਮ ਗ੍ਰੰਥ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ, ਜਿਸ ਦੇ ਉੱਤੇ ਕੋਈ ਵੀ ਉਂਗਲ ਨਹੀਂ ਉਠਾ ਸਕਦਾ ਔਰ ਸੈਂਟੀਫਿਕ ਧਰਮ ਹੈ। ਜਿਹੜੀਆਂ ਗੱਲਾਂ ਸਾਇੰਸਦਾਨਾਂ ਨੂੰ ਅੱਜ ਪਤਾ ਲੱਗ ਰਹੀਆਂ ਉਹ ਸਤਿਗੁਰੂ ਪਾਤਸ਼ਾਹ ਨੇ 500 ਸਾਲ ਪਹਿਲਾਂ ਦੀਆਂ ਕਹਿ ਦਿੱਤੀਆਂ। ਹੁਣ ਪੰਜ ਤੱਤ ਪਾਏ ਪਰਮੇਸ਼ਰ ਨੇ ਤੇ ਸ੍ਰਿਸ਼ਟੀ ਬਣਾਈ, ਕਿਸੇ ਨੇ ਕੋਈ ਪੰਜ ਛੇਵਾਂ ਤੱਤ ਬਣਾਇਆ ਅੱਜ ਤੱਕ? ਪੰਜ ਤੱਤ ਕਰ ਤੋਂ ਸ੍ਰਿਸ਼ਟ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੇ। ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੇ, ਇੱਕ ਮਨਮੁੱਖ ਕਰੇ ਸਿਰ ਹੋਵੇ। ਕੋਈ ਅੱਜ ਤੱਕ ਛੇਵਾਂ ਤੱਤ ਬਣਾ ਸਕਿਆ? ਧਰਤੀ, ਆਕਾਸ਼, ਹਵਾ, ਅੱਗ, ਪਾਣੀ। ਪਰਮੇਸ਼ਰ ਨੇ ਚਾਰ ਖਾਣੀਆਂ ਬਣਾਈਆਂ, ਧਰਤੀ, ਜਗਤ, ਸ੍ਰਿਸ਼ਟੀ ਜਦੋਂ ਰਚੀ ਹੈ ਚਾਰ ਖਾਣੀਆਂ ਬਣਾਈਆਂ ਉਹਨੇ ਪੈਦਾ ਕਰਨ ਵਾਲੀਆਂ ਜੀਵਾਂ ਨੂੰ, ਅੰਡਜ, ਜੇਰਜ, ਸੇਤਜ ਤੇ ਉਤਪੁਜ। ਅੱਜ ਤੱਕ ਕੋਈ ਪੰਜਵੀਂ ਖਾਣੀ ਪੈਦਾ ਕਰ ਸਕਿਆ? ਆਂਡਿਆਂ ਵਿੱਚੋਂ ਜੀਵ ਪੈਦਾ ਕਰਨੇ, ਜੇਰ ਦੇ ਵਿੱਚੋਂ ਜੀਵ ਪੈਦਾ ਕਰਨੇ, ਮੈਲ ਪਸੀਨੇ ਦੇ ਵਿੱਚੋਂ ਜੀਵ ਪੈਦਾ ਕਰਨੇ, ਤੇ ਧਰਤੀ ਦੇ ਵਿੱਚੋਂ, ਮਿੱਟੀ ਵਿੱਚੋਂ ਉਤਪੁਜ ਖਾਣੀ ਹੈ ਉਹਦੇ ਚੋਂ ਪੈਦਾ ਕਰਨੇ, ਕੋਈ ਪੰਜਵਾਂ ਪੈਦਾ ਕਰ ਸਕਿਆ? ਭਾਵ ਜੋ ਗੁਰੂ ਸਾਹਿਬ ਨੇ ਕਹਿ ਦਿੱਤਾ ਇਹ ਯੁੱਗਾਂ ਤੱਕ ਰਹੇਗਾ ਸਦੀਵੀ। ਜਿਹੜੀ ਦਾਸ ਨੇ ਹੁਣ ਬੇਨਤੀ ਕਰਨੀ ਹੈ, ਬਾਣੀ ਵਿੱਚ ਬਚਨ ਆਇਆ ਵੀ ਵਾਜੇ ਪੰਜ, ਅਰਥਾਤ ਇਹਨਾਂ ਨੂੰ ਪੰਜ ਸ਼ਬਦ ਵੀ ਕਹਿੰਦੇ ਆ। ਇਹਦਾ ਭਾਵ ਇਹ ਹੈ ਵੀ ਜਿਨ੍ਹਾਂ ਦੇ ਨਾਲ ਸੰਸਾਰ ਦਾ, ਜਗਤ ਦਾ ਸੰਗੀਤ ਚੱਲਦਾ, ਜੋ ਗਾਇਆ ਜਾਂਦਾ ਸੰਸਾਰ 'ਚ, ਗਾਉਣ ਦੇ ਸਾਧਨ ਪੰਜ ਹੀ, ਵਾਜੇ ਪੰਜ ਸ਼ਬਦ ਤੇ ਘਰ ਸੁਭਾਗ। ਘਰ ਸੁਭਾਗ ਸ਼ਬਦ ਵਾਜੇ ਕਲਾ ਜੇਤ ਘਰ ਧਾਰੀਆ। ਪੰਜ ਹੀ ਤਰ੍ਹਾਂ ਦੇ ਵਾਜੇ ਨੇ, ਪੰਜ ਹੀ ਤਰ੍ਹਾਂ ਦੇ ਸ਼ਬਦ ਵਾ, ਔਰ ਛੇਵਾਂ ਅੱਜ ਤੱਕ ਕਿਸੇ ਨੇ ਨਹੀਂ ਜੇ ਬਣਾਇਆ। ਹੁਣ ਇਹਨਾਂ ਦੀ ਥੋੜ੍ਹੀ ਜਿਹੀ ਦਾਸ ਨੇ ਵਿਆਖਿਆ ਕਰ ਦੇਣੀ, ਇੱਕ ਡੇਢ ਮਿੰਟ 'ਚ ਮੈਂ ਦੱਸ ਦੇਣਾ। ਇਹ ਪੰਜ ਵਾਜੇ ਜਿਹੜੇ ਅਰਥਾਤ ਪੰਜ ਸ਼ਬਦ, ਵੇਖੋ ਆਨੰਦ ਸਾਹਿਬ ਵਿੱਚ ਪੜ੍ਹਦਿਆਂ ਨੂੰ ਆਪਾਂ ਨੂੰ ਕਈ ਸਾਲ ਹੋ ਗਏ ਹੋਣਗੇ, ਵਾਜੇ ਪੰਜ ਸ਼ਬਦ ਤੇ ਘਰ ਸੁਭਾਗੇ, ਪਰ ਹੈਨ ਕਿਹੜੇ ਕਿਹੜੇ? ਇਹ ਪੰਜ ਵਾਜੇ ਪੰਜ ਸ਼ਬਦ ਨੇ, ਤੱਤ, ਵਰਿਤ, ਘਾਣ, ਨਾਦ ਤੇ ਸੁਖਿਰ। ਭਾਵ ਥੋੜ੍ਹਾ ਜਿਹਾ ਇਹਨਾਂ ਦਾ ਅਰਥ, ਇੱਕ ਹੈ ਤੱਤ। ਤੱਤ ਦਾ ਮਤਲਬ ਦੁਨੀਆਂ ਵਿੱਚ ਉਹ ਸਾਜ ਜਿਹੜੇ ਤਾਰ ਦੇ ਨਾਲ ਵੱਜਦੇ ਆ, ਜਿਨ੍ਹਾਂ ਨੂੰ ਤਾਰ ਲੱਗੀ ਹੈ ਵਜਾਉਣ ਵਾਸਤੇ, ਉਹਨਾਂ ਨੂੰ ਤੱਤ ਦੇ ਵਿੱਚ ਗਿਣਿਆ ਗਿਆ। ਜਿਵੇਂ ਸਤਾਰ ਹੈ, ਜਿਵੇਂ ਤਾਨਪੁਰਾ ਹੈ, ਜਿਵੇਂ ਦਿਲ ਰੁਬਾ ਹੈ, ਇਹ ਜਿੰਨੇ ਸਾਜ ਦੁਨੀਆਂ ਵਿੱਚ ਤਾਰ ਦੇ ਨਾਲ ਵੱਜਦੇ ਆ ਉਹ ਸਾਰੇ ਦੇ ਸਾਰੇ ਤੱਤ ਦੇ ਵਿੱਚ ਆਉਂਦੇ। ਦੂਸਰੇ ਹਨ ਵਰਿਤ। ਵਰਿਤ ਦਾ ਮਤਲਬ ਉਹ ਸਾਜ, ਉਹ ਵਾਜੇ ਜਿਹੜੇ ਚੰਮ ਦੇ ਨਾਲ ਮੜੇ ਹੋਏ ਆ, ਜਿਵੇਂ ਉਹ ਸਾਜ ਜਿਹੜੇ ਚਮੜੇ ਨਾਲ ਮੜੇ ਆ, ਜਿਵੇਂ ਢੋਲਕੀ ਆ, ਤਬਲਾ ਆ, ਮਿਰਦੰਗ ਹੈ, ਜਿਵੇਂ ਆ ਢਾਡੀ ਸਿੰਘ ਵਜਾਉਂਦੇ ਆ ਇਹ ਢੱਡਾਂ। ਭਾਵ ਕਿ ਕੋਈ ਵੀ ਦੁਨੀਆਂ ਦਾ ਸਾਜ ਜਿਹੜਾ ਖਲ ਨਾਲ ਮੜਿਆ ਹੋਵੇ ਉਹ ਵਿਰਤ ਦੇ ਵਿੱਚ ਆਉਂਦੇ ਆ। ਤੀਜੇ ਹਨ ਘਣ। ਧਾਤ ਤੋਂ ਬਣੇ ਹੋਏ ਆ ਜਿਹੜੇ ਖੜਕਣ ਵਾਲੇ, ਇੱਕ ਦੂਜੇ ਨਾਲ ਲੱਗ ਕੇ ਜਿਹੜੇ ਖੜਕਦੇ ਆ ਉਹ ਘਣ ਦੇ ਵਿੱਚ ਆਉਂਦੇ ਆ, ਜਿਵੇਂ ਛੈਣੇ, ਖੜਤਾਲਾਂ, ਚਿਮਟਾ ਵਜਾਉਂਦੇ ਨਾ ਇਸ ਤਰ੍ਹਾਂ। ਇਹ ਨੇ ਤੀਜੇ। ਚੌਥਾ ਵਾ ਨਾਦ, ਜਿਨ੍ਹਾਂ ਵਿੱਚੋਂ ਹੱਥ ਦੇ ਨਾਲ ਪੁਲਾੜ ਦੇ ਵਿੱਚੋਂ ਆਵਾਜ਼ ਕੱਢੀ ਜਾਂਦੀ ਹੈ, ਉਹਦੀਆਂ ਸੁਰਾਂ ਨਜ਼ਰ ਨਹੀਂ ਆਉਂਦੀਆਂ ਤੁਹਾਨੂੰ, ਉਹ ਆਪ ਹੱਥ ਨਾਲ ਉਹਦੇ 'ਚੋਂ ਸੁਰ ਕੱਢਣੀ ਪੈਂਦੀ ਆ, ਉਹ ਨਾਦ ਵਿੱਚ ਆਉਂਦੇ ਨੇ। ਜਿਵੇਂ ਜਿਵੇਂ ਘੜਾ ਹੈ, ਜਿਵੇਂ ਗਾਗਰ ਆ, ਉਹ ਵੀ ਸਾਜ ਨੇ। ਅਤੇ ਪੰਜਵਾਂ ਵਾ ਸੁਖਿਰ, ਜਿਹੜੇ ਮੂੰਹ ਨਾਲ ਵਜਾਉਣ ਵਾਲੇ ਸਾਜ ਹੈ, ਜਿਵੇਂ ਬੀਨ ਆ, ਜਿਵੇਂ ਬੰਸਰੀ ਆਦਿਕ ਹੈ। ਭਾਵ ਇਸ ਤਰ੍ਹਾਂ ਦੇ ਕੋਈ ਵੀ ਸਾਜ ਜਿਹੜੇ ਮੂੰਹ ਨਾਲ ਜਾਂ ਹਵਾ ਨਾਲ ਵੱਜਣ ਵਾਲੇ ਆ ਜਿਹੜੇ, ਉਹ ਪੰਜਵੇਂ ਵਾਜੇ ਸੁਖਿਰ ਦੇ ਵਿੱਚ ਆਉਂਦੇ ਆ। ਤੋ ਇਹ ਹਨ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗ। ਦਾਸ ਜਿਹੜੀ ਬੇਨਤੀ ਕਰ ਰਿਹਾ ਸੀ ਭਾਈ ਗੁਰਦਾਸ ਜੀ, ਕਹਿੰਦੇ ਜਿਹੜੇ ਗੁਰਮੁਖ ਜਾਣੇ ਆ ਸਾਧ ਸੰਗਤ, ਉਹ ਪੰਜਾਂ ਤੱਤਾਂ ਤੋਂ ਵੀ ਔਰ ਇਹਨਾਂ ਸਮੂਹ ਪੰਜਾਂ ਵਾਜਿਆਂ ਤੋਂ ਅਗਾਂਹ ਹੋਰ ਲੰਘ ਕੇ ਸੁਰਤ ਬਿਰਤੀ ਕਰਕੇ ਉਹਨਾਂ ਦੇ ਅੰਦਰ ਹੀ ਫਿਰ ਅਨਹੱਦ ਦਾ ਇੱਕ ਵਾਜਾ ਵੱਜਣ ਲੱਗ ਪੈਂਦਾ। ਕਿਵੇਂ? ਪਾਤਸ਼ਾਹ ਪਾਵਨ ਬਾਣੀ 'ਚ ਗੁਰੂ ਗ੍ਰੰਥ ਸਾਹਿਬ ਦਾਤਾ ਜੀ ਦੇ ਵਿੱਚ ਪਵਿੱਤਰ ਸ਼ਬਦ ਆਏ, ਅਣ ਮੜਿਆ ਮੰਦਲ ਵਾਜੈ। ਕਹਿੰਦੇ ਮੇਰੇ ਅੰਦਰ ਢੋਲ ਵੱਜ ਰਿਹਾ ਜਿਹੜਾ ਖਲ ਨਾਲ ਮੜਿਆ ਹੋਇਆ ਨਹੀਂਗਾ। ਦਿਨ ਸਾਵਣ ਘਨ ਹਰ ਗਾਜੈ, ਮੇਰੇ ਅੰਦਰ ਸਾਉਣ ਦੇ ਮਹੀਨੇ ਤੋਂ ਬਿਨਾਂ ਹੀ ਬੱਦਲ ਗੱਜ ਰਹੇ। ਬਾਦਲ ਬਿਨ ਵਰਖਾ ਹੋਈ, ਮੇਰੇ ਅੰਦਰ ਬੱਦਲਾਂ ਤੋਂ ਬਿਨਾਂ ਹੀ ਮੀਂਹ ਪੈ ਰਿਹਾ। ਪਰ ਕਦੋਂ? ਜੋ ਤੱਤ ਵਿਚਾਰੇ ਕੋਈ, ਜੇ ਸਾਰੀ ਸ੍ਰਿਸ਼ਟੀ ਦੇ ਤੱਤ ਪਰਮਾਤਮਾ ਦੀ ਵਿਚਾਰ ਕੀਤੀ ਉਹਦੇ ਨਾਲ ਜੁੜੇ। ਮੋਕੋ ਮਿਲਿਓ ਰਾਮ ਸੁਨੇਹੀ, ਜਿਹ ਮਿਲਿਆ ਦੇ ਸੁਦੇਹੀ। ਮਿਲ ਪਾਰਸ ਕੰਚਨ ਹੋਇਆ, ਮੈਂ ਗੁਰੂ ਪਾਰਸ ਨਾਲ ਲੱਗ ਕੇ ਹੁਣ ਸੋਨਾ ਬਣ ਗਿਆ ਲੋਹੇ ਤੋਂ। ਮੁੱਖ ਮਨਸਾ ਰਤਨ ਪਰੋਇਆ, ਨਿਜ ਭਾਉ ਭਇਆ ਭਰਮ ਭਾਗਾ, ਸਭ ਡਰ ਮੁੱਕ ਗਏ ਸਭ ਭਰਮ ਮੁੱਕ ਗਏ ਮੇਰੇ। ਗੁਰ ਪੁੱਛੇ ਮਨ ਪਤੀ ਆਗਾ, ਜਦੋਂ ਮੈਂ ਗੁਰੂ ਨੂੰ ਪੁੱਛ ਕੇ ਜੀਵਨ ਜੀਵਿਆ, ਮੇਰਾ ਮਨ ਪਤੀਜ ਗਿਆ, ਹੁਣ ਮੈਂ ਭਟਕਦਾ ਨਹੀਂ। ਸੋ ਸਾਧ ਸੰਗਤ, ਇਹ ਗੁਰਸਿੱਖਾਂ ਦਾ ਜੀਵਨ ਹੈ। ਪੰਜੇ ਮੁੰਦਰਾ ਵਸ ਕਰ, ਪੰਚਾਇਣ ਹੋਏ ਦੇਸ਼ ਦੁਹਾਈ। ਇਹ ਜੋਗੀਆਂ ਦੀਆਂ ਪੰਜ ਮੁੰਦਰਾ, ਉਹਨਾਂ ਦੇ ਵੱਖ ਵੱਖ ਜੋਗ ਮਤ ਦੇ ਇਹ ਸਾਧਨ ਆ। ਖੇਚਰ, ਭੂਚਰ, ਚਾਚਰ, ਉਨਮਨੀ ਅਤੇ ਭੁਯੰਗਮੀ, ਇਹ ਜੋਗੀਆਂ ਦੀਆਂ ਪੰਜ ਮੁੰਦਰਾ ਆ। ਸਵਾਸ ਚੜਾਉਣੇ, ਸਵਾਸ ਲਾਉਣੇ, ਸਵਾਸ ਟਿਕਾਉਣੇ, ਇਹ ਤਾਂ ਆਦਿਕ ਇਹਨਾਂ ਦਾ ਵੱਖ ਵੱਖ ਮਤਲਬ ਹੈ। ਕਹਿੰਦੇ ਗੁਰਸਿੱਖ ਜਿਹੜੇ ਆ ਉਹ ਇਹਨਾਂ ਪੰਜਾਂ ਮੁੰਦਰਾਂ ਤੋਂ ਹੀ ਅਗਾਂਹ ਨਿਕਲ ਗਏ, ਸਮਝੋ ਉਹਨਾਂ ਨੇ ਵਸ ਵਿੱਚ ਕਰ ਲਈਆਂ ਇਹ। ਪੰਚਾਇਣ ਹੋਏ ਦੇਸ਼ ਦੁਆਈ, ਤੇ ਪੰਜੇ ਹੀ ਗਿਆਨ ਇੰਦਰੀਆਂ, ਸਾਧ ਸੰਗਤ, ਉਹਨਾਂ ਨੇ ਆਪਣੇ ਵਸ ਵਿੱਚ ਕਰ ਲਈਆਂ। ਇਸ ਲਈ ਸਾਰਿਆਂ ਤੋਂ ਸ਼੍ਰੋਮਣੀ ਹੋ ਗਏ ਗੁਰੂ ਦੇ ਸਿੱਖ ਪਿਆਰੇ। ਤੇ ਸੰਸਾਰ ਵਿੱਚ ਹੋਏ ਦੇਸ਼ ਦੁਆਈ, ਉਹਨਾਂ ਦੀ ਪ੍ਰਸਿੱਧੀ ਦੀ ਦੁਆਈ ਫਿਰ ਗਈ ਦੁਨੀਆਂ ਚ, ਇਹ ਮਹਾਨ ਨੇ, ਬੜੇ ਪਿਆਰੇ ਗੁਰਸਿੱਖ ਨੇ, ਜਿਹੜੇ ਬੰਦਗੀ ਵਾਲੇ ਨਾ, ਨਾਮ ਜਪਣ ਵਾਲੇ, ਸਿਮਰਨ ਵਾਲੇ, ਉਹਨਾਂ ਨੂੰ ਫਿਰ ਸੰਸਾਰ ਪੂਜਦਾ, ਦੁਨੀਆਂ ਚ ਉਹਨਾਂ ਨੂੰ ਵਡਿਆਈ ਮਿਲਦੀ ਹੈ। ਪਰਮੇਸ਼ਰ ਹੈ ਪੰਜ ਮਿਲ, ਲੇਖ ਅਲੇਖ ਨਾ ਕੀਮਤ ਪਾਈ। ਅਕਾਲ ਪੁਰਖ ਦਾ ਮਿਲਾਪ ਪੰਜਾਂ ਦੇ ਮਿਲਾਪ ਵਿਖੇ ਹੁੰਦਾ ਹੈ। ਇੱਕ ਸਿੱਖ, ਦੋਏ ਸਾਧ ਸੰਗ, ਪੰਜੀ ਪਰਮੇਸ਼ਰ। ਇਕੱਲਾ ਜਿਹੜਾ ਉਹ ਸਿੱਖ ਆ, ਜਦੋਂ ਦੋ ਇਕੱਠੇ ਹੋ ਜਾਂਦੇ ਫਿਰ ਸਾਧ ਸੰਗਤ ਹੋ ਜਾਂਦੀ ਹੈ, ਜਦੋਂ ਪੰਜ ਆ ਪਰਮੇਸ਼ਰ ਸਰੂਪ ਬਣ ਜਾਂਦੇ, ਜਿਹਨਾਂ ਨੂੰ ਆਪਾਂ ਪੰਜ ਪਿਆਰੇ ਵੀ ਆਖਦੇ ਹਾਂ, ਜਿਹੜੇ ਗੁਰੂ ਚਰਨਾਂ ਨਾਲ ਜੁੜੇ ਹੋਏ, ਸੁਰਤ ਬਿਰਤੀ ਕਰਕੇ ਗੁਰੂ ਦੇ ਆਸ਼ੇ ਤੇ ਚੱਲਣ ਵਾਲੇ ਤਿਆਰਬਰ ਤਿਆਰ ਜਿਹੜੇ ਨੇ, ਉਹ ਪੰਜ ਪਰਮੇਸ਼ਰ ਸਰੂਪ ਹਨ। ਅੱਜ ਦੇ ਸਮੇਂ ਵਿੱਚ ਆਪਾਂ ਉਹਨਾਂ ਨੂੰ ਅੰਮ੍ਰਿਤਧਾਰੀ ਗੁਰਸਿੱਖ ਬਾਣੀ, ਬਾਣੀ ਦੇ ਧਾਰਨੀ ਹੈ ਜਿਹੜੇ, ਉਹਨਾਂ ਨੂੰ ਫਿਰ ਅੱਜ ਆਪਾਂ ਸਾਧ ਸੰਗਤ ਪੰਥ ਖਾਲਸੇ ਦੇ ਵਿੱਚ ਸਤਿਕਾਰ ਦਿੰਦੇ ਹਾਂ, ਵਡਿਆਈ ਦਿੰਦੇ ਹਾਂ। ਉਹਨਾਂ ਨੂੰ ਕਲਗੀਧਰ ਪਾਤਸ਼ਾਹ ਨੇ ਜੀ ਨੇ ਵੀ ਮਾਣ ਸਤਿਕਾਰ ਬਖਸ਼ਿਸ਼ ਕੀਤਾ। ਪੰਜਾਂ ਦਾ ਹੁਕਮ ਦਸ਼ਮੇਸ਼ ਪਿਤਾ ਨੇ ਵੀ ਨਹੀਂ ਮੋੜਿਆ। ਜਦੋਂ ਚਮਕੌਰ ਦੀ ਗੜੀ ਚੋਂ ਕਲਗੀਧਰ ਪਾਤਸ਼ਾਹ ਨੂੰ ਪੰਜਾਂ ਨੇ ਆਖਿਆ ਕਿ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ, ਸਤਿਗੁਰੂ ਪਾਤਸ਼ਾਹ ਜੀ ਨੇ ਸਿਰ ਚੁਕਾ ਦਿੱਤਾ ਸੀ। ਆਪ ਹੀ ਪੰਜ ਪਿਆਰੇ ਸਾਜੇ, ਆਪ ਹੀ ਪਹਿਲਾਂ ਉਹਨਾਂ ਨੂੰ ਅੰਮ੍ਰਿਤ ਛਕਾਇਆ, ਫਿਰ ਉਹਨਾਂ ਪੰਜਾਂ ਕੋਲੋਂ ਅੰਮ੍ਰਿਤ ਪਾਨ ਆਪ ਕੀਤਾ, ਆਪੇ ਗੁਰ ਚੇਲਾ ਦੀ ਇਹ ਕਿਰਤ ਪਾਈ। ਔਰ ਸਤਿਗੁਰੂ ਪਾਤਸ਼ਾਹ ਜੀ ਨੇ ਬੇਅੰਤ ਮਾਨ ਸਤਿਕਾਰ ਪੰਜਾਂ ਦੀ ਝੋਲੀ ਵਿੱਚ ਪਾ ਕੇ ਆਪਣਾ ਰੂਪ ਬਖਸ਼ਿਸ਼ ਕੀਤਾ। ਤੋ ਸਾਧ ਸੰਗਤ, ਜਿਹੜੇ ਐਸੇ ਗੁਰੂ ਦੇ ਪਿਆਰੇ ਨੇ, ਭਾਈ ਗੁਰਦਾਸ ਜੀ ਕਹਿੰਦੇ ਲੇਖ ਅਲੇਖ ਨਾ ਕੀਮਤ ਪਾਈ, ਉਹ ਲੇਖੇ ਤੋਂ ਅਲੇਖ ਆ, ਉਹਨਾਂ ਦੀ ਮਹਿਮਾ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ, ਉਹਨਾਂ ਦੇ ਜੀਵਨ ਦੀ ਕੋਈ ਕੀਮਤ ਨਹੀਂ ਦੱਸੀ ਜਾ ਸਕਦੀ, ਐਡੇ ਮਹਾਨ ਨੇ। ਪੰਜ ਮਿਲੇ ਪਰ ਪੰਚ ਤਜ, ਅਨਹਦ ਸ਼ਬਦ ਸ਼ਬਦ ਲਿਵ ਲਾਈ। ਪੰਜ ਇਸ ਤਰ੍ਹਾਂ ਮਿਲੇ ਜਦ ਪਰਪੰਚ ਛੱਡ ਦਿੱਤਾ, ਮਤਲਬ ਵਾਲ ਛਾਲ ਜਦੋਂ ਛੱਡ ਦਿੱਤੇ ਆ, ਤੇ ਅਨਾਹਦ ਸ਼ਬਦ ਵਿੱਚ ਲਿਵ ਜੋੜ ਲਈ। ਉਹ ਅਨਹਦ ਸ਼ਬਦ ਜਿਹੜਾ ਅੰਤਸ਼ਕਰਨ ਦੇ ਵਿੱਚ ਐ ਗੂੰਜਾਂ ਪਾਉਂਦਾ ਗੁਰੂ ਦੀ ਬਾਣੀ ਦੁਆਰਾ, ਪਰਮੇਸ਼ਰ ਦਾ ਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਪਰਮੇਸ਼ਰ ਦੇ ਨਾਮ ਦਾ ਵਾਸਾ ਤੇਰੀ ਦੇਹੀ ਦੇ ਅੰਦਰ ਵੀ ਆ, ਪਰਮੇਸ਼ਰ ਦਾ ਨਾਮ ਤੇਰੇ ਅੰਦਰ ਵੀ ਉਹਨੇ ਟਿਕਾਇਆ, ਪਰ ਜੇ ਪ੍ਰਗਟ ਨਹੀਂ ਨਾ ਹੋਇਆ ਹਾਲੇ, ਅੰਦਰਲਾ ਨਾਮ ਨਹੀਂ ਪ੍ਰਗਟ ਹੋਇਆ, ਤੇ ਸਾਧ ਸੰਗਤ ਕਦੇ ਕਦੇ ਪਤਾ ਕੀ ਹੁੰਦਾ, ਕਿਸੇ ਨਲਕੇ ਦੇ ਵਿੱਚੋਂ ਪਾਣੀ ਸੁੱਕ ਜਾਏ ਨਾ, ਤੇ ਹੁਣ ਪਾਣੀ ਕੱਢਣ ਵਾਸਤੇ ਕਦੇ ਕਦੇ ਬੰਦਾ ਕਹਿੰਦਾ ਲਿਆਓ ਵੀ ਦੋ ਬਾਲਟੀਆਂ ਇਹਦੇ 'ਚ ਉੱਪਰੋਂ ਪਾਣੀ ਦੀਆਂ ਪਾਓ। ਜਦੋਂ ਉੱਪਰੋਂ ਪਾਣੀ ਪਾਉਂਦੇ ਉਹਨੂੰ, ਫਿਰ ਨੀਚੇ ਵਾਲਾ ਜਿਹੜਾ ਪਾਣੀ ਹੈ ਨਾ ਧਰਤੀ 'ਚ, ਉਹਨੂੰ ਵੀ ਖਿੱਚ ਲਿਆਉਂਦਾ, ਫਿਰ ਸਦਾ ਵਾਸਤੇ ਪੀ ਜਾਓ ਤੇ ਛਕੀ ਜਾਓ ਤੇ ਨੰਦ ਮਾਣੀ ਜਾਓ। ਇੱਕ ਦੋ ਬਾਲਟੀਆਂ ਉੱਪਰੋਂ ਪਾਣੀ ਦੀਆਂ ਪਾਈਆਂ, ਉਸ ਪਾਣੀ ਨੇ ਧਰਤੀ ਵਾਲਾ ਪਾਣੀ ਵੀ ਥੱਲਿਓਂ ਖਿੱਚ ਲਿਆਉਂਦਾ, ਫਿਰ ਸਦਾ ਵਾਸਤੇ ਪੀਂਦੇ ਰਹੋ। ਜਦੋਂ ਅੰਦਰੋਂ ਰਸਨਾ ਦੁਆਰਾ ਜਪਦੇ ਹਨ, ਸੁਰਤ ਬਿਰਤੀ ਨਾਲ ਰਸਨਾ ਤੋਂ, ਮੁੱਖ ਤੋਂ ਵਾਹਿਗੁਰੂ 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 ਵਾਹਿਗੁਰੂ, ਫਿਰ ਅੰਦਰ ਵਾਲਾ ਨਾਮ ਪ੍ਰਗਟ ਹੁੰਦਾ, ਅੰਦਰੋਂ ਨਾਮ ਅੰਮ੍ਰਿਤ ਵੀ ਪ੍ਰਗਟ ਹੁੰਦਾ। ਗੁਰੂ ਦੇ ਖੰਡੇ ਬਾਟੇ ਦੇ ਅੰਮ੍ਰਿਤ ਦੇ ਪੰਜ ਘੁੱਟ ਜਦੋਂ ਉੱਪਰੋਂ ਪੈਂਦੇ ਆ ਨਾ, ਫਿਰ ਅੰਦਰ ਵਾਲਾ ਨਾਮ ਅੰਮ੍ਰਿਤ ਵੀ ਪ੍ਰਗਟ ਹੁੰਦਾ। ਇਸ ਲਈ ਸਾਧ ਸੰਗਤ ਫਿਰ ਉਹ ਅਨਹਦ ਦੀ ਧੁਨ ਵੱਜਦੀ ਹੈ ਤੇ ਗੁਰਸਿੱਖ ਗੁਰੂ ਦੇ ਲਾਲ ਆਨੰਦ ਮਾਣਦੇ। ਅਖੀਰਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ, ਸਾਧ ਸੰਗਤ ਸੋਹਣ ਗੁਰ ਭਾਈ। ਇਸ ਤਰ੍ਹਾਂ ਇੱਕ ਲਿਵ ਲਾ ਕੇ, ਇੱਕ ਪਰਮਾਤਮਾ ਦੇ ਚਰਨਾਂ ਨਾਲ ਸੁਰਤ ਜੋੜ ਕੇ ਸਾਧ ਸੰਗਤ ਵਿੱਚ ਗੁਰਮੁਖ ਪਿਆਰੇ ਇਕੱਠੇ ਹੋ ਕੇ ਗੁਰ ਭਾਈ ਬਣ ਜਾਂਦੇ ਆ ਤੇ ਉਹ ਫਿਰ ਸ਼ੋਭਦੇ ਆ। ਗੁਰ ਭਾਈ ਮਤਲਬ ਇੱਕੋ ਗੁਰੂ ਕੋਲੋਂ ਜਿਨ੍ਹਾਂ ਨੇ ਗੁਰ ਦੀਖਿਆ ਲਈ ਉਹ ਗੁਰ ਭਾਈ ਹੋ ਗਏ। ਜਿਹੜੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਜੁੜਨ ਵਾਲੇ ਮਹਾਨ ਗੁਰਸਿੱਖ ਗੁਰਮੁਖ ਪਿਆਰੇ ਨੇ, ਗੁਰੂ ਪਿਆਰੇ, ਉਹ ਫਿਰ ਸਾਧ ਸੰਗਤ ਚ ਮਿਲ ਕੇ ਲਿਵ ਜੋੜਦੇ, ਪਰਮਾਤਮਾ ਦੀ ਬੰਦਗੀ, ਪ੍ਰਭੂ ਦੀ ਇਬਾਦਤ ਤੇ ਨਾਮ ਸਿਮਰਨ ਵਿੱਚ ਲੀਨ ਹੁੰਦੇ ਨੇ। ਉਹ ਆਪਸ ਵਿੱਚ ਗੁਰ ਭਾਈ ਨੇ, ਸਭ ਜਾਤਾਂ ਗੋਤਾਂ ਤੇ ਦਵੈਸ਼ ਈਰਖਾ ਮਿਟ ਗਈ, ਸਾਰੇ ਇੱਕੋ ਜਿਹੇ ਹੋ ਗਏ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ।